ਮਹੱਲਾ ਪਹਿਲਾ ਸਲੋਕ, ਪਹਿਲੇ ਪਾਤਸ਼ਾਹ ਸਲੋਕ ਉਚਾਰਨ ਕਰਦੇ ਨੇ ਬਾਰਵਾਂ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼। ਜਲ ਵਿਚ ਰਹਿਣ ਵਾਲੀ ਮੱਛੀ ਜਿਹੜੀ ਆ, ਤਾਰੂ ਤੋਂ ਭਾਵ ਡੂੰਘੇ ਜਲ ਦਾ ਕੀ ਕਰ ਸਕਦੀ ਹੈ? ਭਾਵ ਅੰਤ ਲੈ ਹੀ ਨਹੀਂ ਸਕਦੀ, ਉਹ ਪਾਣੀ ਦਾ ਅੰਤ ਨਹੀਂ ਲੈ ਸਕਦੀ। ਪੰਛੀ ਆਕਾਸ਼ ਦਾ ਕੀ ਵਿਗਾੜ ਸਕਦਾ? ਅੰਤ ਨਹੀਂ ਲੈ ਸਕਦਾ ਉਹ, ਕਿਉਂਕਿ ਇਸੇ ਤਰ੍ਹਾਂ ਉਹ ਸਰੇਵੜਾ ਸਾਡਾ ਅੰਤ ਨਹੀਂ ਲੈ ਸਕਿਆ। ਉਹ ਹੈਗੀ ਨਿੱਕੀ ਜਿਹੀ ਮੱਛੀ, ਉਹ ਸਾਡਾ ਅੰਤ ਕਿਵੇਂ ਪਾ ਸਕਦੀ? ਉਹ ਹੈਗਾ ਨਿੱਕਾ ਜਿਹਾ ਰਿੱਧੀਆਂ ਸਿੱਧੀਆਂ ਵਾਲਾ ਪੰਛੀ, ਉਹ ਸਾਡਾ ਅੰਤ ਕਿਵੇਂ ਪਾ ਸਕਦਾ? ਫਿਰ ਆਪਣੇ ਕਰੜੇ ਸੁਭਾਅ ਹੋਣ ਕਰਕੇ ਸਾਡਾ ਉਪਦੇਸ਼ ਉਹਨੇ ਅੰਗੀਕਾਰ ਨਹੀਂ ਕੀਤਾ। ਇਹਦੇ ਉੱਤੇ ਸੱਤ ਦ੍ਰਿਸ਼ਟਾਂਤ ਦਿੰਦੇ ਆ ਤੁਹਾਨੂੰ। ਗੁਰੂ ਦੇ ਉਪਦੇਸ਼ ਨੂੰ ਕੌਣ ਕੌਣ ਨਹੀਂ ਗ੍ਰਹਿਣ ਕਰ ਸਕਦਾ? ਸੱਤ ਦ੍ਰਿਸ਼ਟਾਂਤ ਸੁਣੋ ਹੁਣ। ਸਖ਼ਤ ਬੰਦੇ ਕਿਹੋ ਜਿਹੇ ਹੁੰਦੇ ਨੇ? ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਮਹਾਰਾਜ ਕਹਿੰਦੇ ਕਿੰਨਾ ਹੀ ਪਾਲਾ ਹੋਵੇ, ਪੱਥਰ ਨੂੰ ਪਾਲਾ ਕੀ ਕਰ ਸਕਦਾ? ਇਸ ਪੱਥਰ ਦੀ ਨਿਆਈ ਕਠੋਰ ਹਿਰਦੇ ਵਾਲੇ ਸਰੇਵੜੇ ਨੂੰ ਸਾਡਾ ਉਪਦੇਸ਼ ਕੀ ਕਰ ਸਕਦਾ? ਇਸੇ ਤਰ੍ਹਾਂ ਹੀ ਜਿਹੜੇ ਬੰਦਿਆਂ ਦਾ ਮਨ ਪੱਥਰ ਵਰਗਾ ਕਠੋਰ ਹੈ, ਉਹਨਾਂ ਉੱਤੇ ਕੀ ਅਸਰ ਪੈਣਾ? ਜਿੰਨਾ ਮਰਜ਼ੀ ਉਪਦੇਸ਼ ਕਰੀ ਜਾਓ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਅਤੇ ਖੁਸਰੇ ਨੇ ਘਰ ਵਿੱਚ ਵੱਸ ਕੇ, ਘਰ ਵਾਸ ਗ੍ਰਿਸਤੀ ਹੋ ਕੇ ਕੀ ਕਰ ਲੈਣਾ? ਕੋਈ ਧੀਆਂ ਪੁੱਤਰ ਪੈਦਾ ਥੋੜੀ ਕਰ ਲੈਣੇ ਇਹਨਾਂ ਨੇ। ਖੁਸਰਾ ਤਾਂ ਕਹਿੰਦੇ, ਮਹਾਰਾਜ ਕਹਿੰਦੇ ਖੁਸਰਾ ਹੀ ਹੁੰਦਾ। ਇਸੇ ਤਰ੍ਹਾਂ ਸਰਦਾ ਰੂਪੀ ਜਿਹੜਾ ਹੈ ਬੀਜ ਤੋਂ ਰਹਿਤ ਸਰੇਵੜਾ, ਉਹਨੇ ਸਤਸੰਗ ਰੂਪੀ ਘਰ ਵਿੱਚ ਵੱਸ ਕੇ ਬ੍ਰਹਮ ਵਿਦਿਆ ਰੂਪ ਲੜਕੀ ਤੋਂ ਗਿਆਨ ਰੂਪ ਪੁੱਤਰ ਕਿਵੇਂ ਪੈਦਾ ਕਰ ਲੈਣਾ? ਕੁੱਤੇ ਚੰਦਨ ਲਾਈ ਹੈ, ਪੀਸੋ ਕੁੱਤੀ ਧਾਤ। ਚਾਹੇ ਕਹਿੰਦੇ ਕੁੱਤੇ ਨੂੰ ਚੰਦਨ ਨਾਲ ਲਾ ਦਈਏ, ਚਾਰੇ ਪਾਸੇ ਚੰਦਨ ਮਲ ਦਈਏ, ਤਾਂ ਵੀ ਇਹ ਕਹਿੰਦੇ ਕੂਕਰੀਆਂ ਦੇ ਮਗਰੀ ਦੌੜਿਆ ਫਿਰਦਾ, ਕਹਿੰਦੇ ਉਹ ਹੈ ਹੀ ਕੂਕਰ ਬਿਰਤੀ। ਇਸੇ ਪ੍ਰਕਾਰ ਜਿਹੜੇ ਕੂਕਰ ਵਾਂਗ ਸਰੇਵੜਾ ਜਾਂ ਕੂਕਰ ਵਾਂਗ ਬੰਦੇ ਨੇ, ਉਹਨੂੰ ਚੰਦਨ ਵੱਤ ਸੀਤਲ ਕਰਨ ਵਾਲਾ ਨਾਮ ਜੇ ਸੁਣਾ ਵੀ ਦਈਏ, ਤਾਂ ਵੀ ਉਹ ਕੂਕਰੀਆਂ ਤੋਂ ਭਾਵ ਇਸਤਰੀਆਂ ਦੇ ਮਗਰੀ ਦੌੜਨਾ ਉਹਨੇ, ਉਹ ਭੈੜੀ ਖਸਲਤ ਵਾਲਾ ਹੋ ਗਿਆ। ਇਸੇ ਕਰਕੇ ਬੋਲਾ ਜੇ ਸਮਝਾਈ ਹੈ, ਪੜ੍ਹੀ ਹੈ ਸਿਮਰਤ ਪਾਠ। ਜੇ ਬੋਲੇ ਨੂੰ ਸਿਮਰਤੀਆਂ ਦਾ ਪਾਠ ਸੁਣਾਈਏ, ਧਾਰਮਿਕ ਗ੍ਰੰਥ ਸੁਣਾਈਏ, ਬਾਣੀ ਸੁਣਾਈਏ, ਪੜ੍ਹ ਕੇ ਸਮਝਾਉਣਾ ਕਰੀਏ, ਉਹਨੇ ਕੀ ਸਮਝਣਾ? ਇਉਂ ਨਿਸ਼ਚਾ ਤੇ ਵਿਚਾਰ ਰੂਪੀ ਕੰਨਾਂ ਤੋਂ ਰਹਿ ਜਿਹੜਾ ਬੋਲਾ ਸਰੇਵੜਾ ਹੈ, ਜਾਂ ਬੋਲੇ ਲੋਕ ਨੇ ਜਿਨ੍ਹਾਂ ਨੂੰ ਨਿਸ਼ਚਾ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਬਾਣੀ ਤੇ, ਜਿਨ੍ਹਾਂ ਨੂੰ ਵਿਚਾਰ ਨਹੀਂ ਪ੍ਰਾਪਤ, ਉਹਨਾਂ ਨੇ ਜੋ ਸਿਮਰਨੇ ਯੋਗ ਪ੍ਰਮਾਤਮਾ ਨਾ, ਉਹਦੇ ਪਾਠ ਨੂੰ ਪੜ੍ਹ ਕੇ ਸਮਝਾਉਣਾ ਕਰੀਏ, ਬਾਣੀ ਸਮਝਾਈਏ, ਕਥਾ ਰਾਹੀਂ ਸਮਝਾਈਏ, ਕਹਿੰਦੇ ਉਹ ਤਾਂ ਹੈ ਹੀ ਬੋਲਾ, ਉਹਨੇ ਕੀ ਸਮਝਣਾ? ਪ੍ਰਤੱਖ ਬੋਲਾ ਵੱਖਰਾ ਹੁੰਦਾ, ਉਹ ਤਾਂ ਭਾਵੇਂ ਸਮਝ ਵੀ ਜਾਵੇ, ਕਿਉਂ ਉਹਦੇ ਅੰਦਰਲੇ ਕੰਨ ਕੰਮ ਕਰਦੇ ਨੇ। ਆਹ ਜਿਹੜੇ ਬਿਲਕੁਲ ਹੀ ਬੰਦੇ ਬੋਲੇ ਨੇ, ਨਾ ਨਿਸ਼ਚਾ ਤੇ ਨਾ ਵਿਚਾਰ, ਕਹਿੰਦੇ ਉਹਨਾਂ ਬੰਦਿਆਂ ਨੂੰ ਆਪਾਂ ਕੀ ਪ੍ਰਚਾਰ ਸੁਣਾਵਾਂਗੇ, ਉਹਨਾਂ ਉੱਤੇ ਤਾਂ ਕੋਈ ਅਸਰ ਹੀ ਨਹੀਂ ਹੁੰਦਾ। ਅੰਧਾ ਚਾਨਣ ਰੱਖੀ ਹੈ, ਦੀਵੇ ਬਲ ਹੈ ਪਚਾਸ। ਇੱਕ ਦੋ ਨਹੀਂ, 50 ਦੀਵੇ ਬਾਲ ਕੇ ਅੰਨੇ ਬੰਦੇ ਅੱਗੇ ਚਾਨਣ ਕਰਕੇ ਰੱਖ ਦਈਏ, ਤਾਂ ਵੀ ਉਹਨੂੰ ਨਿਗਾਹ ਨਹੀਂ ਆਉਂਦਾ। 50 ਦੀਵਿਆਂ ਨੂੰ ਕੀ ਕਰਾਂਗੇ, ਭਾਵੇਂ 100 ਰੱਖ ਦਈਏ, ਉਹਨੂੰ ਕੋਈ ਬੜਾ ਚਾਨਣ ਹੈ, ਉਹ ਤਾਂ ਮੇਰੇ ਤਾਂ ਹਨੇਰਾ ਹੀ ਹੈ ਭਾਈ, ਮੈਨੂੰ ਕਿਹੜਾ ਦੀਂਦਾ, ਮੇਰੀ ਤਾਂ ਅੱਖਾਂ ਨਹੀਂ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਇਸੇ ਤਰ੍ਹਾਂ ਗਿਆਨ ਵਿਰਾਗ ਰੂਪ ਨੇਤਰਾਂ ਤੋਂ ਹੀਣੇ ਅੰਨੇ ਸਰੇਵੜੇ ਅੱਗੇ, ਜਾਂ ਇਹੋ ਜਿਹੇ ਅੰਨੇ ਲੋਕਾਂ ਦੇ ਅੱਗੇ 50 ਸ਼ਾਸਤਰਾਂ ਰੂਪ ਦੀਵੇ ਬਾਲ ਦਈਏ। ਜੇ 100 ਚੰਦਾ ਉਗਵੈ ਸੂਰਜ ਚੜ੍ਹੇ 1000, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਹੋ ਜਾਂਦਾ। ਉੱਥੇ 50 ਸ਼ਾਸਤਰਾਂ ਰੂਪ ਗਿਆਨ ਗ੍ਰੰਥਾਂ ਰੂਪ ਦੀਵੇ ਬਾਲ ਕੇ ਸਿਧਾਂਤ ਰੂਪ ਚਾਨਣ ਵੀ ਕਰਕੇ ਰੱਖ ਦਈਏ, ਤਾਂ ਵੀ ਉਹਨੂੰ ਕੋਈ ਨਿਗਾਹ ਨਹੀਂ ਆਉਂਦਾ। ਚੌਣੇ ਸੋਏ ਨਾ ਪਾਈ ਹੈ, ਚੁਣ ਚੁਣ ਖਾਵੈ ਘਾਸ। ਗਊਆਂ ਦੇ ਚੌਣੇ ਨੂੰ, ਬੱਗ ਨੂੰ, ਜਾਂ ਮੱਝਾਂ ਦੇ ਬੱਗ ਨੂੰ ਕਹਿੰਦੇ ਅੱਗੇ ਚਾਹੇ ਘਾਹ ਵਿੱਚ ਰਲਾ ਕੇ ਹੁਣ ਤੁਸੀਂ ਸੋਨਾ ਪਾ ਕੇ ਰੱਖ ਦਿਓ, ਲੈ ਵੀ ਮੱਝ ਸੋਨਾ ਖਾ ਲੂ ਜਾਂ ਗਾਂ ਖਾ ਲੂਗੀ, ਸੋਨਾ ਵਧੀਆ ਚੀਜ਼ ਆ। ਪਰ ਮਹਾਰਾਜ ਕਹਿੰਦੇ ਪਸ਼ੂਆਂ ਨੇ ਤਾਂ ਘਾਹ ਹੀ ਚੁਣ ਚੁਣ ਖਾਣਾ। ਇਸੇ ਤਰ੍ਹਾਂ ਜੇ ਸਰੇਵੜੇ ਨੂੰ ਜਾਂ ਉਹੋ ਜਿਹੇ ਬੁੱਧੀ ਵਾਲੇ ਬੰਦਿਆਂ ਨੂੰ, ਨਾਸਤਿਕਾਂ ਨੂੰ ਸੋਨਾ ਹੁੰਦਾ ਆਤਮਕ ਉਦੇਸ਼ ਦੇ ਵੀ ਦਈਏ, ਤਾਂ ਵੀ ਜਿਹੜੇ ਪਸ਼ੂ ਸਰੇਵੜੇ ਨੇ ਅਨਾਤਮਾ ਰੂਪੀ ਘਾਹ ਹੀ ਚੁਗ ਚੁਗ ਖਾਂਦੇ ਨੇ, ਅਨਾਤਮ ਪਦਾਰਥਾਂ ਨੂੰ ਗ੍ਰਹਿਣ ਕਰਦੇ ਨੇ। ਜੇ ਉਹਨਾਂ ਨੂੰ ਕਹੀਏ ਪਰਮਾਤਮਾ ਦਾ ਨਾਮ ਹੈ, ਹਿਰਦੇ ਅੰਦਰ ਚਾਨਣ ਹੈ, ਗਿਆਨ ਹੈ, ਸੰਸਾਰ ਦੇ ਲੋਕਾਂ ਨੂੰ ਆਪਾਂ ਕਿੰਨਾ ਜ਼ੋਰ ਲਾ ਲਾ ਸਮਝਾਉਂਦੇ ਹਾਂ, ਪਰ ਜਿਹਨੇ ਨਹੀਂ ਸਮਝਣਾ ਉਹਨੂੰ ਸਾਰੀ ਸੰਗਤ ਜ਼ੋਰ ਲਾ ਲਓ ਕਿ ਤੂੰ ਵਾਹਿਗੁਰੂ ਕਹਿ, ਉਹ ਕਹਿੰਦਾ ਮੈਂ ਨਹੀਂ ਕਹਿੰਦਾ ਇਹ, ਉਹ ਵਾਹਿਗੁਰੂ ਕਹਿੰਦਾ ਹੀ ਨਹੀਂ, ਕਿਉਂਕਿ ਉਹਦੇ ਕਰਮਾਂ 'ਚ ਨਹੀਂ ਲਿਖਿਆ, ਨਾ ਉਹਨੂੰ ਇਸ ਚੀਜ਼ ਦੀ ਅਕਲ ਹੀ ਹੈ। ਲੋਹਾ ਮਾਰਨ ਪਾਈ ਹੈ, ਤਹਿ ਨਾ ਹੋਏ ਕਪਾਸ। ਕਹਿੰਦੇ ਲੋਹੇ ਵਿੱਚ ਚਾਹੇ ਕਿੰਨੇ ਹੀ ਮਾਰਨ ਮਸਾਲੇ ਪਾ ਲਈਏ, ਉਹਨੂੰ ਹਥੌੜੇ ਨਾਲ ਮਾਰਨਾ ਕਰੀਏ, ਤਾਂ ਉਹਨੇ ਢਲ ਕੇ ਕਪਾਹ ਵਾਂਗੂ ਨਰਮ ਨਹੀਂ ਹੋਣਾ, ਲੋਹੇ ਨੇ ਤਾਂ ਲੋਹਾ ਹੀ ਰਹਿਣਾ। ਇਸੇ ਤਰ੍ਹਾਂ ਲੋਹੇ ਵਾਂਗੂ ਕਾਲੇ ਮਨ ਵਾਲਾ ਜਿਹੜਾ ਸਰੇਵੜਾ, ਜਾਂ ਉਹ ਜਿਹੜੇ ਮਨਮੁੱਖ ਲੋਕ ਨੇ ਲੋਹੇ ਵਰਗੇ ਨੇ, ਉਹਨੂੰ ਚਾਹੇ ਕਿੰਨੀ ਤਤੀਖਿਆ ਦੇ ਬਚਨ ਸੁਣਾਓ, ਕਿੰਨੀ ਸਿਆਣਪ ਦੀ ਗੱਲ ਸੁਣਾਓ, ਪਰ ਉਹ ਢਹਿ ਕੇ ਦੇਹ ਅਭਿਮਾਨ ਛੱਡ ਕੇ ਹੰਕਾਰ ਛੱਡ ਕੇ ਕਪਾਹ ਵਾਂਗੂ ਨਰਮ ਨਹੀਂ ਹੋਣਾ ਉਹ ਬੰਦੇ ਨੇ। ਫਿਰ ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਆਪਾਂ ਕੀ ਕਰਨਾ? ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਮਹਾਰਾਜ ਕਥਨ ਕਰਦੇ ਮੂਰਖ ਸਰੇੜੇ ਚ ਸਾਰੇ ਔਗੁਣ ਨੇ ਜੋ ਸਦਾ ਹੀ ਵਿਨਾਸ਼ ਨਾਸ਼ ਕਰਨ ਵਾਲੇ ਬਚਨਾਂ ਨੂੰ ਬੋਲਦਾ। ਅਥਵਾ ਕਹਿੰਦੇ ਮੂਰਖ ਦੇ ਵਿੱਚ ਕੀ ਗੁਣ ਹੁੰਦਾ ਮਹਾਰਾਜ? ਕਹਿੰਦੇ ਬੋਲੇ ਸਦਾ ਵਿਨਾਸ਼। ਆਮ ਆਪਾਂ ਪੰਜਾਬੀ ਦੀ ਕਹਾਵਤ ਬੋਲਦੇ ਹਾਂ, ਕਹਿੰਦੇ ਮੁਰਦਾ ਬੋਲੂ ਖੱਫੜ ਫਾੜੂ। ਉਹ ਕਹਿੰਦੇ ਮਹਾਰਾਜ ਕਹਿੰਦੇ ਜਦ ਮੂਰਖ ਆਦਮੀ ਬੋਲੂ ਨਾ ਵਿਨਾਸ਼ ਦੀ ਗੱਲ ਕਰੂ, ਕੋਈ ਚੰਗੀ ਗੱਲ ਨਹੀਂ ਕਰਦਾ, ਸਿਆਣੀ ਗੱਲ ਕਦੇ ਵੀ ਨਹੀਂ ਕਰਨੀ ਮੂਰਖ ਆਦਮੀ ਨੇ। ਮਹੱਲਾ ਪਹਿਲਾ, ਹੁਣ ਸਵੈ ਸਰੂਪ ਨਾਲ ਜੀਵ ਦੀ ਮਿਲਾਉਣੀ ਕਿਵੇਂ ਹੁੰਦੀ ਆ ਆਪਣੇ ਸਰੂਪ ਨਾਲ, ਜਿਹਦੀ ਆਪਾਂ ਕਈ ਦਿਨ ਤੋਂ ਸ਼ਾਮ ਦੀ ਕਥਾ ਚ ਵੀ ਸੁਣਦੇ ਆ ਰਹੇ ਹਾਂ। ਰੈਵਲਾਰ ਨੂੰ ਉਪਦੇਸ਼ ਕੀਤਾ, ਇੱਕ ਸਰੂਪ ਤਾਂ ਉਹ ਹੈ ਜਿਹੜਾ ਆਪਣਾ ਸਰੀਰ ਹੈ, ਇੱਕ ਆਪਣੇ ਅੰਦਰ ਆਤਮਾ ਹੈ, ਆਤਮਾ ਹੀ ਆਪਣਾ ਅਸਲੀ ਸਰੂਪ ਹੈ। ਤਾਂ ਮਹਾਰਾਜ ਕਹਿੰਦੇ ਪਹਿਲਾਂ 11 ਦ੍ਰਿਸ਼ਟਾਂਤ ਦਿੰਦੇ ਆ, ਫਿਰ ਅਖੀਰ ਤੇ ਉੱਤਰ ਦੇਵਾਂਗੇ ਇਹਦਾ। ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਕਹਿਹੇ ਦਾ ਭਾਂਡਾ ਟੁੱਟ ਜਾਵੇ ਤਾਂ ਠਠਿਆਰ ਅੱਗ ਦਾ ਸੇਕ ਦੇ ਕੇ ਜੋੜ ਪਾ ਦਿੰਦਾ ਉਹਦੇ ਵਿੱਚ, ਪਹਿਲੀ ਗੱਲ ਤਾਂ ਕਹਿੰਦੇ ਇਹ। ਸੋਨੇ ਦਾ ਗਹਿਣਾ ਟੁੱਟ ਜਾਵੇ ਤਾਂ ਸੁਨਿਆਰਾ ਅਗਨੀ ਦਾ ਤਾ ਦੇ ਕੇ ਉਹਦੇ ਵਿੱਚ ਗੰਢ ਪਾ ਦਿੰਦਾ, ਜੋੜ ਦਿੰਦਾ ਉਹਨੂੰ ਟੁੱਟੇ ਸੋਨੇ ਨੂੰ। ਲੋਹਾ ਟੁੱਟ ਜਾਵੇ ਤਾਂ ਲੁਹਾਰ ਅੱਗ ਦਾ ਸੇਕ ਦੇ ਕੇ ਉਹਦੀ ਗੰਢ ਪਾ ਦਿੰਦਾ, ਜੋੜ ਸਕਦਾ ਉਹਨੂੰ। ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਕਹਿੰਦੇ ਗੋਰੀ ਤੋਂ ਭਾਵ ਹੁੰਦਾ ਇਸਤਰੀ, ਇਸਤਰੀ ਤੋਂ ਭਾਵ ਹੁੰਦਾ ਪਤਨੀ, ਨਾਲੋਂ ਪਤਾਰ ਪਤੀ ਦੀ ਪ੍ਰੀਤੀ ਟੁੱਟ ਜਾਵੇ ਤਾਂ ਸੰਸਾਰਕ ਸੰਬੰਧ ਵਿੱਚ ਪੁੱਤਰ ਦੇ ਹੋਣ ਨਾਲ ਉਹਨਾਂ ਦੀ ਆਪਸ ਵਿੱਚ ਪ੍ਰੀਤੀ ਪੈਦਾ ਹੋ ਜਾਂਦੀ। ਇਹ ਪੁਰਾਣੀਆਂ ਚੀਜ਼ਾਂ ਚੱਲੀਆਂ ਆ ਰਹੀਆਂ ਗੁਰਬਾਣੀ ਦੇ ਰਾਹੀਂ। ਰਾਜਾ ਮੰਗੈ ਦਿੱਤੈ ਗੰਢ ਪਾਏ, ਭੁੱਖਿਆਂ ਗੰਢ ਪਵੈ ਜਾਂ ਖਾਏ। ਜਦ ਰਾਜਾ ਕੋਈ ਪਦਾਰਥ ਮੰਗੇ ਤਾਂ ਉਹਨੂੰ ਦਿੱਤੇ ਉਹਨਾਂ ਪ੍ਰੀਤੀ ਪੈ ਜਾਂਦੀ ਹੈ ਰਾਜੇ ਨਾਲ। ਜਿਵੇਂ ਕੋਈ ਰਾਜਾ ਆਪਦੀ ਫੌਜ ਸਮੇਤ ਗਿਆ ਜੰਗਲ 'ਚ ਸ਼ਿਕਾਰ ਖੇਡਣ, ਇੰਨੀ ਤੇਜ਼ ਘੋੜਾ ਦੌੜਾਇਆ ਹਰਨ ਦੇ ਪਿੱਛੇ, ਦੌੜਿਆ ਹੀ ਗਿਆ, ਫੌਜ ਕਿਤੇ ਹੋਰ ਲੰਘ ਗਈ ਗਲਤ ਰਸਤੇ, ਰਾਜਾ ਕਿਤੇ ਹੋਰ ਗਾਹਾਂ ਜੰਗਲ ਤੋਂ ਅੱਗੇ ਝੋਂਪੜੀਆਂ ਜਿਹੀਆਂ ਆ ਗਈਆਂ, ਉੱਥੇ ਇੱਕ ਹੜ੍ਹ ਵਾਹੁੰਦਾ ਸੀ ਬੰਦਾ। ਰਾਜੇ ਦਾ ਬੁਰਾ ਹਾਲ ਹੋ ਗਿਆ ਜੇਠ ਹੜ੍ਹ ਦੇ ਮਹੀਨੇ 'ਚ, ਰਾਜੇ ਨੂੰ ਇੰਨੀ ਪਿਆਸ ਲੱਗੀ ਬੇਹੋਸ਼ ਹੁੰਦਾ ਜਾਵੇ। ਉਹ ਕਹਿੰਦਾ ਉਹ ਭਾਈ ਮੈਨੂੰ ਪਾਣੀ ਪਿਆ ਦੇ। ਰਾਜਾ ਕਹਿੰਦਾ ਬਹਿੰਦੇ ਸਾਰ। ਉਹ ਜ਼ਿਮੀਂਦਾਰ ਭੱਜ ਕੇ ਘੜਾ ਲਿਆਇਆ, ਚੱਕ ਕੇ ਲਓ ਜੀ ਜਿੰਨਾ ਮਰਜ਼ੀ ਪੀਓ। ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਰਾਜਾ। ਜਦ ਰਾਜੇ ਨੇ ਰੱਜ ਕੇ ਪਾਣੀ ਪੀਤਾ, ਮੂੰਹ ਹੱਥ ਧੋਤੇ, ਕਹਿੰਦਾ ਬਈ ਸ਼ਾਂਤੀ ਆ ਗਈ, ਤੂੰ ਅੱਜ ਬਚਾ ਲੈਨੇ, ਮੈਂ ਮਰ ਜਾਣਾ ਸੀ। ਰਾਜੇ ਨੇ ਆਪਣੀ ਇੱਕ ਖਾਸ ਅੰਗੂਠੀ ਲਾ ਕੇ ਦੇਤੀ ਜ਼ਿਮੀਂਦਾਰ ਨੂੰ, ਕਹਿੰਦਾ ਆ ਲੈ ਅੰਗੂਠੀ, ਜਦ ਤੇਰਾ ਜੀ ਕਰੇ ਦਿਖਾ ਕੇ ਸਿੱਧਾ ਮਹਿਲਾਂ 'ਚ ਮੇਰੇ ਕੋਲ ਆ ਸਕਦਾ, ਜੋ ਮਰਜ਼ੀ ਲੈਣੀ ਫਿਰ ਮੇਰੇ ਪਾਸ। ਕਿਉਂਕਿ ਰਾਜੇ ਨੇ ਪਾਣੀ ਮੰਗਿਆ, ਪਾਣੀ ਦਿੱਤੇ, ਫਾਇਦਾ ਕਰ ਗਿਆ। ਆਹ ਮਾਈ ਨੇ ਜਦੋਂ ਸੱਤਵੇਂ ਪਾਤਸ਼ਾਹ ਨੂੰ ਯਾਦ ਕੀਤਾ, ਹੇ ਮਹਾਰਾਜ ਮੇਰੇ ਕੋਲ ਗਰੀਬਣੀ ਕੋਲ ਤਾਂ ਦੋ ਪਰੌਂਠੇ ਹੀ ਨੇ, ਇਕੱਲੇ ਹੀ ਆਇਓ, ਜੇ ਤੁਸੀਂ ਹੋਰ ਕੋਈ ਲਿਆਓ ਮੇਰੇ ਕੋਲ ਲੰਗਰ ਹੈ ਨਹੀਂ, ਮੇਰੇ ਕੋਲ ਦੋ ਪਰੌਂਠੇ ਆ। ਜਾਂ ਸੱਚੇ ਪਾਤਸ਼ਾਹ ਉਹਦੇ ਅੱਗੇ ਖੜ੍ਹੇ ਜਾ ਕੇ ਆਵਾਜ਼ ਦਿੱਤੀ, ਮਾਈ ਲਿਆ ਪਰੌਂਠੇ। ਮਾਈ ਬੜੀ ਖੁਸ਼ ਹੋਈ, ਮਹਾਰਾਜ ਆ ਗਏ। ਉਸ ਵਕਤ ਪਰੌਂਠੇ ਦਿੱਤੇ ਤਾਂ ਗੋਲ ਜੀ ਪੂਣੀ ਕਰਕੇ ਮਹਾਰਾਜ ਨੇ ਛਕ ਲਏ, ਔਰ ਵਰ ਕੀ ਦਿੱਤਾ? ਕਹਿੰਦੇ ਨਿਹਾਲ ਨਿਹਾਲ ਨਿਹਾਲ। ਤਰ ਗਈ ਮਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰਾਜੇ ਨੂੰ ਜੇ ਮੰਗੇ ਕੋਈ ਚੀਜ਼ ਦੇ ਦੀ ਤਾਂ ਬਹੁਤ ਪ੍ਰਸੰਨ ਹੁੰਦਾ। ਰਾਜੇ ਨਾਲ ਮਿੱਤਰਤਾ ਇਉਂ ਪਾਈ ਦੀ, ਚੀਜ਼ ਦੇ ਕੇ, ਕੋਈ ਭੇਟਾ ਦੇ ਕੇ, ਇਸੇ ਤਰ੍ਹਾਂ ਪਾਤਸ਼ਾਹ ਨਾਲ। ਜੇ ਭੁੱਖਾ ਬੰਦਾ ਹੋਵੇ ਜਾਂ ਰੋਟੀ ਆਦਿ ਕੋਈ ਪਦਾਰਥ ਖਾ ਲਵੇ ਤਾਂ ਭੁੱਖੇ ਪੁਰਸ਼ ਦੇ ਪ੍ਰਾਣਾਂ ਨਾਲ ਗੰਢ ਪੈ ਜਾਂਦੀ ਹੈ। ਕਿਉਂਕਿ ਭੁੱਖਾ ਬੰਦਾ ਜੇ ਮਰਦਾ ਮਰਦਾ ਜੇ ਉਹਨੂੰ ਰੋਟੀ ਮਿਲ ਜੇ ਤਾਂ ਉਹਦੀ ਗੰਢ ਕਾਹਦੇ ਨਾਲ ਪੈਂਦੀ? ਪ੍ਰਾਣਾਂ ਦੇ ਨਾਲ। ਕਾਲਾ ਗੰਢ ਨਦੀਆਂ ਮੀਂਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਕਹਿੰਦੇ ਦੁਕਾਲ ਦੀ ਸੁਕਾਲ ਨਾਲ ਤਾਂ ਗੰਢ ਪੈਂਦੀ ਹੈ ਜੇ ਇੰਨਾ ਮੀਂਹ ਵਸੇ ਕਿ ਜੋ ਨਦੀਆਂ ਝੋਲ ਕੇ ਉੱਠ ਕੇ ਉੱਛਲ ਕੇ ਵਗਣ ਲੱਗ ਪੈਣ। ਦੁਕਾਲ ਤੇ ਸੁਕਾਲ ਦੋ ਹੁੰਦੇ ਨੇ, ਇੱਕ ਤਾਂ ਖੋਟਾ ਕਾਲ ਪੈ ਜਾਣਾ, ਚਾਰੇ ਪਾਸੇ ਮੀਂਹ ਨਾ ਪਿਆ ਬਹੁਤ ਚਿਰ, ਜਿਵੇਂ ਅਫਰੀਕਾ ਦੇ ਵਿੱਚ ਕਈ ਵਾਰ ਸੋਕਾ ਪੈ ਜਾਂਦਾ, ਜੇ ਉੱਥੇ ਮੀਂਹ ਪੈ ਜਾਵੇ ਤਾਂ ਉਹਨੂੰ ਸੁਕਾਲ ਕਹਿੰਦੇ ਨੇ, ਨਦੀਆਂ ਉੱਚ ਉੱਛਲ ਕੇ ਚੱਲਦੀਆਂ। ਇਸੇ ਤਰ੍ਹਾਂ ਕਹਿੰਦੇ ਜੇ ਮਿੱਠੇ ਬਚਨ ਬੋਲਣਾ ਕਰੇ ਤਾਂ ਇਸ ਦੀ ਪ੍ਰੀਤੀ ਨਾਲ ਗੰਢ ਪੈ ਜਾਂਦੀ ਹੈ, ਹਰੇਕ ਨਾਲ ਮਿੱਠਾ ਬੋਲ ਬੋਲੋ ਇਹਦਾ ਪਿਆਰ ਪੈਦਾ ਹੋ ਜਾਂਦਾ। ਬੇਦਾ ਗੰਢ ਬੋਲੇ ਸੱਚ ਕੋਏ, ਮੋਇਆ ਗੰਢ ਨੇਕੀ ਸੱਤ ਹੋਏ। ਜੇ ਕੋਈ ਸੱਚ ਨੂੰ ਬੋਲਣਾ ਕਰੇ ਤਾਂ ਉਹਦੀ ਵੇਦਾਂ ਦੇ ਧਾਰਮਿਕ ਗ੍ਰੰਥਾਂ ਦੇ ਸਿਧਾਂਤਾਂ ਨਾਲ ਗੰਢ ਪੈ ਜਾਂਦੀ ਸੱਚ ਬੋਲਣ ਵਾਲੇ ਦੀ। ਸੱਚੀ ਨੇਕੀ ਕੀਤੀ ਹੋਈ ਹੋਣ ਕਰਕੇ ਮੋਇਆਂ ਪੁਰਸ਼ਾਂ ਦੀ ਪਿੱਛੇ ਸੰਸਾਰ ਨਾਲ ਪ੍ਰੀਤੀ ਪੈ ਜਾਂਦੀ ਹੈ, ਭਾਵ ਦਾ ਨਾਮ ਰੌਸ਼ਨ ਹੁੰਦਾ, ਕਿਉਂਕਿ ਮਰਨ ਮਗਰੋਂ ਉਹਦੀ ਯਾਦਗਾਰ ਬਣੀ ਰਹਿੰਦੀ ਹੈ। ਜੇ ਬੰਦਾ ਜਿਉਂਦੇ ਜੀ ਚੰਗੇ ਕੰਮ ਕਰਜੇ ਨਾ ਤਾਂ ਬਾਅਦ ਵਿੱਚ ਰਹਿੰਦੀ ਦੁਨੀਆ ਤੱਕ ਉਹਦੀ ਯਾਦਗਾਰ ਲੋਕੀ ਬਣਾਈ ਰੱਖਦੇ, ਮੇਲੇ ਲੱਗਦੇ ਨੇ ਉੱਥੇ, ਪਰ ਉਹ ਮੇਲੇ ਨਹੀਂ ਜਿਹੜੇ ਆ ਹੁਣ ਲਾਉਣੇ ਵਿਸਾਖੀ ਤੇ ਮੇਲਿਆਂ ਦੇ ਵਿੱਚ ਜੋ ਗੰਦ ਮੰਦ ਸਾਰਾ ਹੀ ਚੱਲਦਾ, ਜਿਹੜਾ ਇਹੋ ਜਿਹੇ ਥੋੜੇ ਘਟਾਓ। ਅਗੇ ਜੇ ਸਾਡਾ ਕਲਚਰ ਹੈ ਇਹੋ ਜਿਹੇ ਕਲਚਰ ਤੋਂ ਕੀ ਲੈਣਾ ਜਿੱਥੇ ਸਾਰਾ ਨਸ਼ਾ ਆਦਿਕ ਚੱਲਦਾ, ਹੋਰ ਮਾੜੀਆਂ ਚੀਜ਼ਾਂ ਚੱਲਦੀਆਂ ਹੋਣ। ਏਤ ਗੰਢ ਵਰਤੈ ਸੰਸਾਰ, ਮੂਰਖ ਗੰਢ ਪਵੈ ਮੋਹਿਮਾਰ। ਇਹਨਾਂ ਗੰਢਾਂ ਵਿੱਚ ਸਾਰਾ ਸੰਸਾਰ ਵਰਤ ਰਿਹਾ। ਮੂਰਖ ਪੁਰਸ਼ ਨਾਲ ਤਾਂ ਗੰਢ ਤਾਂ ਪੈਂਦੀ ਆ ਜਾਂ ਉਸ ਵੱਲੋਂ ਆਪਣਾ ਮੂੰਹ ਮਾਰ ਲਵੇ, ਥਾਤ ਉਹਦੇ ਵੱਲ ਆਪਣਾ ਮੂੰਹ ਕਦਾ ਚੇਤਨਾ ਕਰੇ। ਮੂਰਖ ਨਾਲ ਤਾਂ ਗੰਢ ਪੈਂਦੀ ਹੈ ਜੇ ਉਹਦੇ ਮੂੰਹ ਵਿੱਚ ਕੋਈ ਨਾ ਕੋਈ ਪਦਾਰਥ ਪਾ ਦਿਓ ਤਾਂ ਵੀ ਠੀਕ ਹੈ। ਮੂਰਖ ਨਾਲ ਤਾਂ ਗੰਢ ਪੈਂਦੀ ਜਦੋਂ ਮੂੰਹ ਦੇ ਉੱਤੇ ਡੰਡਾ ਮਾਰੋ ਤਾਂ ਫਿਰ ਠੀਕ ਰਹਿੰਦਾ। ਉਹ ਕਿਵੇਂ? ਜਦ ਮਹਾਰਾਜ ਜੀ ਮਾਛੀਵਾੜੇ ਵਾਲੇ ਜੰਗਲਾਂ 'ਚ ਆ ਕੇ ਹਲੇ ਆਏ ਸੀ ਨਿਕਲ ਕੇ ਉੱਧਰੋਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਝਾੜੀਆਂ ਦੇ ਵਿੱਚ ਬੈਠੇ, ਇੱਕ ਉੱਥੇ ਮੱਝਾਂ ਗਾਵਾਂ ਚਰਾਉਣ ਵਾਲਾ ਰਾਹਕ ਜਿਹਾ ਆ ਗਿਆ। ਉਹ ਦੂਜੇ ਨੂੰ ਕਹਿੰਦਾ, ਉਹ ਦੇਖ ਸਿੱਖਾਂ ਦਾ ਗੁਰੂ ਆ ਗਿਆ, ਆਪਾਂ ਫੜਾਉਂਦੇ ਹਾਂ ਇਹਨੂੰ, ਪੈਸੇ ਲੈਂਦੇ ਹਾਂ। ਮਹਾਰਾਜ ਕਹਿੰਦੇ, ਚੁੱਪ, ਰੌਲਾ ਨਹੀਂ ਪਾਉਣਾ। ਤੇ ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਆਹ ਖੰਜਰ ਲੈ ਲਾ, ਇਹਨੂੰ ਹੀਰੇ ਮੋਤੀ ਲੱਗੇ ਹੋਏ ਨੇ, ਲੈ ਲਾ। ਉਹ ਫੇਰ ਵੀ ਨਾ ਮੰਨਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਹ ਹੁਣ ਦੂਜੀ ਪੰਗਤੀ ਜਿਹੜੀ ਆ ਨਾ, ਪੰਗਤੀ ਅਨੁਸਾਰ ਤਿੰਨੇ ਅਰਥ ਮਹਾਰਾਜ ਨੇ ਉੱਥੇ ਕਰ ਲਏ। ਕਿਹੜੇ ਕਿਹੜੇ? ਸਤਿਗੁਰੂ ਮਹਾਰਾਜ ਕਹਿੰਦੇ, ਮੂਰਖ ਨਾਲ ਗੰਢ ਤਾਂ ਪੈਂਦੀ ਹੈ ਜੇ ਉਹਦੇ ਮੂੰਹ 'ਚ ਕੋਈ ਪਦਾਰਥ ਪਾ ਦਈਏ, ਜਾਂ ਤਾਂ ਉਹਦੇ ਵੱਲੋਂ ਮੂੰਹ ਹੀ ਬੰਦ ਕਰ ਲਓ, ਜਾਂ ਪਦਾਰਥ ਪਦਾਰਥ ਲੈ ਕੇ ਤਾਂ ਮੰਨਿਆ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਰਿਆ ਤੈਨੂੰ ਮੈਂ ਹੋਰ ਮੋਹਰਾਂ ਦੇਵਾਂ, ਜਦ ਉਰਿਆ ਤੇਰੇ ਕੰਨ 'ਚ ਗੱਲ ਦੱਸਾਂ, ਜਾਂ ਨੇੜੇ ਹੋਇਆ ਇੱਕ ਥੱਪੜ ਮਾਰਿਆ ਕੱਸ ਕੇ ਜ਼ੁਬਾਨ ਹੀ ਬੰਦ ਹੋ ਗਈ ਉਹਦੀ। ਮਹਾਰਾਜ ਕਹਿੰਦੇ, ਜਾ ਬੋਲ ਲੈ ਹੁਣ, ਰੌਲਾ ਪਾ ਲਾ ਆਪਣਾ। ਜੇ ਸਤਿਗੁਰੂ ਚਾਹੁਣ ਤਾਂ ਫਿਰ ਸਾਰਾ ਕੁਛ ਹੀ ਕਰ ਲੈਂਦੇ ਨੇ। ਨਾਨਕ ਆਖੈ ਇਹੋ ਵਿਚਾਰ। ਗੁਰੂ ਨਾਨਕ ਸਾਹਿਬ ਕਹਿੰਦੇ, ਹੁਣ ਮੈਂ ਤੁਹਾਨੂੰ ਵਿਚਾਰ ਦੱਸਾਂ ਰੱਬ ਨਾਲ ਗੰਢ ਕਿਵੇਂ ਪੈਂਦੀ ਹੈ। ਕਹਿੰਦੇ, ਇਹ ਤਾਂ ਗੰਢਾਂ ਸੀ ਸੰਸਾਰ ਸੰਸਾਰ ਦੀਆਂ। ਮਹਾਰਾਜ ਫਿਰ ਰੱਬ ਨਾਲ ਪ੍ਰੀਤੀ, ਗੰਢ ਦਾ ਮਤਲਬ ਹੁੰਦੀ ਪ੍ਰੀਤੀ ਕਿਵੇਂ ਪਾਈਏ? ਸਿਫਤੀ ਗੰਢ ਪਵੈ ਦਰਬਾਰ। ਮਹਾਰਾਜ ਕਹਿੰਦੇ, ਸਿਫਤੀ ਪਰਮਾਤਮਾ ਦੇ ਦਰਬਾਰ ਸਰੂਪ ਨਾਲ ਗੰਢ ਤਾਂ ਪੈਂਦੀ, ਮਿਲਾਉਣੀ ਤਾਂ ਹੁੰਦੀ ਜੇ ਉਹਦੇ ਸਿਫਤ ਕਰੀ ਜਾਵੇ। ਮੂਲ ਮੰਤਰ ਪੜ੍ਹੋ, ਜਾਪ ਸਾਹਿਬ ਪੜ੍ਹੋ, ਜਪਜੀ ਸਾਹਿਬ ਪੜ੍ਹੋ, ਉਹ ਸੁਖਮਨੀ ਸਾਹਿਬ ਦਾ ਪਾਠ ਕਰੋ, ਬਾਣੀ ਪੜ੍ਹੋ, ਤਾਂ ਪਰਮਾਤਮਾ ਦੇ ਨਾਲ ਪਿਆਰ ਪੈਦਾ ਹੋ ਜਾਂਦਾ। ਸਮਾਪਤੀ ਕਰਦਿਆਂ ਹੋਏ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਪੌੜੀ ਵਿੱਚ, ਗੁਰੂ ਨਾਨਕ ਦੇਵ ਦੀ ਪੌੜੀ ਹੈ। ਆਪੇ ਕੁਦਰਤ ਸਾਜ ਕਹਿ ਆਪੇ ਕਰੇ ਵਿਚਾਰ। ਆਪਣੀ ਕੁਦਰਤ ਦੁਆਰਾ ਜਗਤ ਨੂੰ ਬਣਾ ਕੇ ਆਪ ਹੀ ਜੀਵਾਂ ਦੇ ਖਾਣ ਪੀਣ ਪਹਿਰਨ ਦੀ, ਇਹਨਾਂ ਨੂੰ ਪਾਲਣ ਦੀ ਮਾਰਨ ਦੀ ਸਾਰੇ ਹਿਸਾਬ ਕਿਤਾਬ ਰੱਖਦਾ, ਇਹਨਾਂ ਦੇ ਕਰਮਾਂ ਦੀ ਵਿਚਾਰ ਕਰਦਾ। ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਇੱਕ ਖੋਟੇ ਬੰਦੇ ਆ, ਇੱਕ ਖਰੇ ਬੰਦੇ ਆ, ਬਣਾਏ ਚੰਗੇ ਸਾਰੇ ਆਪ ਹੀ ਬਣਾਏ ਨੇ, ਬਣਾਏ ਆਪ ਹੀ ਨੇ, ਪਰ ਉਹਨਾਂ ਖੋਟਿਆਂ ਦੇ ਖਰਿਆਂ ਦੀ ਪਰਖ ਕਰਨ ਵਾਲਾ ਵੀ ਆਪ ਹੀ ਹੈ। ਖਰੇ ਖਜ਼ਾਨਾ ਪਾਈਆ ਹੈ, ਖੋਟੇ ਸੱਟੀਆ ਹੈ ਬਾਹਰ ਵਾਰ। ਚੰਗਿਆਂ ਗੁਰਮੁਖਾਂ ਨੂੰ ਸਰੂਪ ਰੂਪੀ ਖਜ਼ਾਨੇ 'ਚ ਪਾ ਲੈਂਦਾ, ਸੱਚਖੰਡ 'ਚ ਪ੍ਰਵਾਨ ਕਰ ਲੈਂਦਾ ਸੰਗਤ 'ਚ ਲਿਆ ਕੇ, ਅਤੇ ਖੋਟਿਆਂ ਮਨਮੁਖਾਂ ਨੂੰ ਆਪਣੇ ਦਰਵਾਜ਼ੇ ਤੋਂ ਬਾਹਰ ਵਾਰ ਸੁੱਟਦਾ, ਭਾਵ 84 ਦੇ ਗੇੜੇ 'ਚ ਪਾ ਦਿੰਦਾ। ਖੋਟੇ ਸੱਚੀ ਦਰਗਾਹ ਸੁੱਟੀ ਹੈ, ਕਿਸ ਆਗਾ ਕਰਹਿ ਪੁਕਾਰ। ਜਦ ਖੋਟੇ ਮਨਮੁਖ ਸੱਚੀ ਦਰਗਾਹ 'ਚ ਸੁੱਟੇ ਗਏ ਤਾਂ ਫਿਰ ਕਿਹਦੇ ਅੱਗੇ ਪੁਕਾਰ ਕਰਨ ਜਦੋਂ ਰੱਬ ਨੇ ਹੀ ਧੱਕਤੇ ਜਿਹੜੇ ਬੰਦੇ, ਕਿੱਥੇ ਪੁਕਾਰ ਕਰਨੀ ਜਾ ਕੇ ਉਹਨਾਂ ਨੇ? ਹੋਰ ਤਾਂ ਮਹਾਰਾਜ ਕਹਿੰਦੇ ਕਿਸੇ ਨੇ ਬਖਸ਼ਣਾ ਹੀ ਨਹੀਂ ਉਹਨਾਂ ਨੂੰ। ਸਤਿਗੁਰ ਪਿੱਛੇ ਭੱਜ ਪਵੈ ਇਹ ਕਰਨੀ ਸਾਰ। ਕਹਿੰਦੇ ਇਹਦਾ ਤਰੀਕਾ ਤੁਹਾਨੂੰ ਦੱਸ ਦਿੰਦੇ, ਜਿਹੜਾ ਪੂਰਨ ਸਤਿਗੁਰਾਂ ਦੇ ਪਿੱਛੇ ਭੱਜ ਕੇ ਪੈ ਜਾਣ, ਦੌੜ ਕੇ ਪੈ ਜਾਓ ਚਰਨੀ, ਕਹਿੰਦੇ ਉਹਨਾਂ ਲਈ ਇਹੀ ਕਰਨੀ ਸ੍ਰੇਸ਼ਟ ਹੈ ਸਾਰਿਆਂ ਨਾਲੋਂ। ਜੇ ਸਤਿਗੁਰੂ ਕੀ ਕਰਨਗੇ ਫਿਰ? ਸਾਨੂੰ ਅਸੀਂ ਤਾਂ ਬਹੁਤੇ ਖੋਟੇ ਹਾਂ ਮਹਾਰਾਜ ਸੱਚੇ ਪਾਤਸ਼ਾਹ, ਸਾਨੂੰ ਤਾਂ ਖੋਟੇ ਜਾਣ ਕੇ ਰੱਬ ਨੇ ਉੱਤੋਂ ਸਿੱਟਤਾ ਖਜ਼ਾਨੇ ਚੋਂ। ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨਹਾਰ। ਸਤਿਗੁਰ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ ਕੀ ਕਰਨਗੇ? ਖੋਟਿਆਂ ਤੋਂ ਖਰੇ ਕਰ ਦਿੰਦੇ ਭਾਈ, ਕਿਉਂਕਿ ਗੁਰਾਂ ਦਾ ਜਿਹੜਾ ਉਪਦੇਸ਼ ਹੈ ਉਹ ਅੰਤਹਿ ਕਰਨ ਦੇ ਨਾਲ ਸਵਾਰਨ ਵਾਲਾ। ਗੁਰਾਂ ਦਾ ਉਪਦੇਸ਼ ਅੰਤਹਿ ਕਰਨ ਨੂੰ ਅੰਦਰੋਂ ਸਵਾਰ ਦਿੰਦਾ। ਸਤਿਗੁਰੂ ਜੀ ਸਾਨੂੰ ਖੋਟਿਆਂ ਨੂੰ ਖਰੇ ਬਣਾ ਦੇਣਗੇ, ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਖੋਟਿਓ ਖਰੇ ਕਰੇ। ਇੱਕ ਵਾਰ ਸੁਥਰੇ ਸ਼ਾਹ ਲੱਗ ਗਿਆ, ਕਿਉਂਕਿ ਹਾਸੇ ਵਾਲਾ ਮਖੌਲ ਵਾਲਾ ਬੜਾ ਸੀ। ਮਹਾਰਾਜ ਵੀ ਕੁਛ ਨਹੀਂ ਕਹਿੰਦੇ, ਅੰਦਰੋਂ ਰੰਗਿਆ। ਇਹ ਤਿੰਨ ਚਾਰ ਚਾਂਦੀ ਦੇ ਰੁਪਈਏ ਲੈ ਕੇ ਮਹਾਰਾਜ ਚਰਨਾਂ ਨੂੰ ਲਾ ਲਾ ਕੇ ਫੇਰ ਫੜ ਕੇ ਦੇਖੇ, ਫੇਰ ਲਾ ਦੇ। ਫਿਰ ਉਹ ਮਹਾਰਾਜ ਕਹਿੰਦੇ, ਸੁਥਰੇ ਸ਼ਾਹ ਤੂੰ ਵਾਰ ਵਾਰ ਆ ਚਰਨਾਂ ਨੂੰ ਸਾਡੇ ਨੂੰ ਕੀ ਲਾਈ ਜਾਂਦਾ ਰੁਪਈਏ ਜੇ? ਕਹਿੰਦਾ ਮਹਾਰਾਜ ਖੋਟੇ ਆ ਜੀ ਇਹ। ਕਹਿੰਦੇ ਫਿਰ ਅਸੀਂ ਕੀ ਕਰੀਏ? ਕਹਿੰਦਾ ਮੈਂ ਤਾਂ ਦੇ ਕਹਿ ਬਾਣੀ 'ਚ ਲਿਖਿਆ ਸਤਿਗੁਰੂ ਖੋਟਿਓ ਖਰੇ ਕਰੇ। ਕਹਿੰਦਾ ਮੈਂ ਥੋੜੇ ਨਾਲ ਲਾ ਲਾ ਕੇ ਦੇਖਦਾ ਵੀ ਇਹ ਖੋਟੇ ਜਿਹੜੇ ਠੀਕ ਹੋ ਜਾਣਗੇ। ਮਹਾਰਾਜ ਹੱਸ ਕੇ ਕਹਿੰਦੇ, ਉਰੇ ਕਰ ਲਿਆ, ਚਾਰ ਚਾਂਦੀ ਦੇ ਰੁਪਈਏ ਲੈ ਕੇ ਚਾਰ ਸੋਨੇ ਦੀਆਂ ਮੋਹਰਾਂ ਦੇਤੀਆਂ, ਕਹਿੰਦੇ ਲੈ ਫੜ ਸਤਿਗੁਰੂ ਮਹਾਰਾਜ ਨੂੰ ਪਰਖਦਾ ਨਾ ਆ ਲੈ ਫੜ। ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਤੁਰੇ ਜਾ ਰਹੇ ਜਦੋਂ ਆਪਣੇ ਸਵਾਰੀ ਤੇ ਹਾਥੀ ਤੇ ਬੈਠੇ, ਇੱਕ ਮਾਈ ਤਵਾ ਲੈ ਕੇ ਖੜੀ, ਐਂ ਕਰੀ ਜਾਵੇ ਤਵੇ ਨੂੰ ਰਾਜੇ ਵੱਲ ਨੂੰ। ਉਹ ਕਹਿੰਦੇ ਆ ਮਾਈ ਤਵਾ ਕਰਦੀ, ਪੁੱਛੋ ਇਹਨੂੰ ਕੀ ਗੱਲ ਹੈ, ਮਾਤਾ ਕੀ ਗੱਲ ਤੂੰ ਤਵਾ ਐਂ ਕਰੀ ਜਾਂਦੀ ਆ। ਕਹਿੰਦੀ ਮੈਨੂੰ ਜੀ ਕਿਸੇ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਪਾਰਸ ਦੀ ਵੱਟੀ ਆ, ਜੇ ਲੋਹੇ ਨੂੰ ਵੀ ਹੱਥ ਲਾ ਦੇ ਸੋਨਾ ਬਣ ਜਾਂਦਾ। ਕਹਿੰਦੇ ਸਮਝ ਗਿਆ ਸਮਝ ਗਿਆ। ਉਹਨੇ ਇੰਨੀਆਂ ਮੋਹਰਾਂ ਕੱਢੀਆਂ ਮਾਈ ਨੂੰ ਦੇ ਦਿੱਤੀਆਂ, ਕਹਿੰਦਾ ਤਵੇ ਦੇ ਮੁੱਲ ਜਿੰਨੀਆਂ ਮੋਹਰਾਂ ਲੈ ਲਾ, ਬਰਾਬਰ ਤੋਲਤੀਆਂ ਉਸ ਵਕਤ। ਇਸ ਕਰਕੇ ਸਤਿਗੁਰ ਤਾਂ ਪ੍ਰਤੱਖ ਵੀ ਖੋਟਿਆਂ ਨੂੰ, ਆ ਰੁਲਿਆਂ ਫਿਰਦਿਆਂ ਨੂੰ ਆਪਾਂ ਨੂੰ ਲੋਕ ਕਹਿੰਦੇ ਸ਼ੂਦਰ ਹੈ। ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਆਪਾਂ ਖੋਟਿਆਂ ਨੂੰ ਖਰੇ ਬਣਾਤਾ, ਪਰ ਇਹ ਖਰੇ ਇਹੋ ਜਿਹੇ ਭੈੜੇ ਮੁੜ ਮੁੜ ਕੇ ਖੋਟੇ ਬਣਦੇ ਜਾਂਦੇ ਫੇਰ। ਇਹ ਤਾਂ ਹੁਣ ਸਤਿਗੁਰੂ ਕੀ ਕਰਨ ਜੇ ਹੁਣ ਕਬੀਰ ਸਤਿਗੁਰ ਸੱਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਕਹਿੰਦੇ ਇੱਕ ਨਾ ਲਾਗੇ ਜਿਉਂ ਬਾਂਸ ਵਜਾਈ ਹੈ ਫੂਕ। ਸੱਚੀ ਦਰਗਹਿ ਮੰਨੀਆਂ ਨੇ ਗੁਰ ਕਹਿ ਪ੍ਰੇਮ ਪਿਆਰ, ਜੋ ਪਿਆਰਿਆਂ ਗੁਰਾਂ ਨਾਲ ਪ੍ਰੇਮ ਕਰਦੇ ਉਹ ਸੱਚੀ ਦਰਗਾਹ ਵਿੱਚ ਮੰਨੇ ਜਾਂਦੇ, ਉੱਥੇ ਜਾ ਕੇ ਬੜੀ ਇੱਜ਼ਤ ਮਿਲਦੀ ਹੈ, ਬਹੁਤ ਪ੍ਰਕਾਰ ਦੀ ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਗਣਤ ਤਿੰਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ। ਉਹਨਾਂ ਗੁਰਮੁਖਾਂ ਦੀ ਗਿਣਤੀ ਕੋਈ ਕੀ ਕਰ ਸਕਦਾ ਜਿਨ੍ਹਾਂ ਨੂੰ ਕਰਤਾਰ ਨੇ ਅੱਜ ਤੱਕ ਬਖਸ਼ਿਆ, ਅੱਜ ਤੱਕ ਰੱਬ ਨੇ ਇੰਨੇ ਬੰਦੇ ਬਖਸ਼ੇ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਕਹਿੰਦੇ ਗਿਣਤੀ ਤਾਂ ਨਹੀਂ ਮੈਂ ਤੁਹਾਨੂੰ ਦੱਸ ਸਕਦਾ, ਪਰ ਤੁਹਾਨੂੰ ਮੈਂ ਰਾਹ ਦੱਸਦਾ ਵੀ ਜੇ ਆਪਾਂ ਖੋਟੇ ਹਾਂ ਤਾਂ ਸਿੱਟੇ ਧਰਤੀ ਤੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਨਾਲ ਜੁੜ ਕੇ ਆਪਾਂ ਵੀ ਬਾਣੀ ਪੜ੍ਹ ਕੇ ਉਪਦੇਸ਼ ਲੈ ਕੇ ਖੋਟਿਆਂ ਤੋਂ ਖਰੇ ਬਣ ਜਾਈਏ, ਆਪਾਂ ਯਤਨ ਕਰੀਏ ਖਰੇ ਬਣ ਕੇ ਫਿਰ ਗੁਰੂ ਦੇ ਖਜ਼ਾਨੇ ਚ ਪੈ ਕੇ ਸੱਚਖੰਡ ਚ ਪ੍ਰਵਾਨ ਹੋ ਜਾਈਏ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਰਵਾਂ ਸ਼ਬਦ ਤੱਕ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਪਾਵਨ ਪਵਿੱਤਰ ਉਪਦੇਸ਼ ਨੂੰ ਹਰ ਵਕਤ ਕਮਾਉਂਦੇ ਰਹੀਏ। ਇਹ ਉਪਦੇਸ਼ ਹੈ ਗੁਰੂ ਦਾ ਜਿਹਨੂੰ ਆਪਾਂ ਸ਼੍ਰਵਣ ਕਰਕੇ, ਜਿਹੜਾ ਆਪਾਂ ਚੀਜ਼ਾਂ ਕਦੇ ਵੀ ਨਹੀਂ ਸੁਣੀਆਂ, ਕੀ ਕਹਿਣਾ ਦੋ ਚਾਰ ਗੁਰਮੁਖ ਸਟੀਕ ਪੜ੍ਹਦੇ ਹੋਣਗੇ ਘਰੇ ਬਹਿ ਕੇ, ਪਰ ਇਹ ਚੀਜ਼ਾਂ ਆਪਾਂ ਕਦੇ ਵੀ ਨਹੀਂ ਸੁਣੀਆਂ, ਉਹ ਗੁਰੂ ਨਾਨਕ ਸਾਹਿਬ ਨੇ ਦੱਸੀਆਂ ਆਪਾਂ ਨੂੰ ਸਾਰੀਆਂ। ਧੰਨ ਗੁਰੂ ਨਾਨਕ ਦੇਵ ਜੀ ਨੇ ਪਾਵਨ ਉਪਦੇਸ਼ ਦਿੱਤਾ, ਉਪਦੇਸ਼ ਨੂੰ ਕਮਾਈਏ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ। ਵਾਹਿਗੁਰੂ 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 ਵਾਹਿਗੁਰੂ।